एक ओ अंकार सतनाम कर्ता पुरुष निरपौ निर्वैर अकाल मूरत अजूनी सैपंग गुरप्रसाद जप आद सच जुगाद सच है भी सच नानक होसी भी सच आद सच जुगाद सच है भी सच नानक होसी भी सच। नानक नाम जी आवाज गूंजती नानक नाम रते से रंग ले गुर के सहज नाम रते से रंग ले रंगले प्यार वाले महाराज जी कहते दृष्टि बदल जाती है प्राणी दी दुनिया में जो रहा है तो होर दृष्टि होंगी है जो चरनी आन लगता है तो दृष्टि बदल जाती है क्योंकि सारा अंदर बदल जाता है। नानक नाम रते से रंग ले गुर के सहज सुभाए सहज सुभाए शब्द नाल मन अडोल अंदर अडोल हो जाता गुरां दे राही सुभा बन जाता अडोल सुभा। नानक नाम रते से रंग ले गुर के सहज सुभाए नानक नाम रते से रंग ले गुर के सहज सुभाए महाराज जी और बचना के अर्थां दे विच खलो के नानक नाम रते से रंग ले गुर के सहज सुभाए नानक नाम रते से रंग ले गुर के सहज सुभाए फिर अपने आप नाल भी प्यार ते दूसरे नाल भी प्यार। जदों आपां दुनिया विच अजिहे काम करदे हां जिहड़े अपने आत्मा नूं नहीं पाउंदे ते अपने आप नाल नफरत हो जांदी, ते अपने आप नाल नफरत जदों हो जाए ते दूसरियां नाल प्यार होण दा सवाल ही पैदा नहीं होंदा, फिर अंदर ही नफरत नाल भर। पर इत्थे की हुंदा, नानक नाम रत्ते सिरंगले प्यारा नाल भरे हुए, गुर कै सहज सुभाए। वो गुरु कोल आया सी ते गुरां ने की कीता कि उन्हू सहज विच लै आंदा ते उहदा सुभाअ बना दिता। सहज विच रहन दा, कदी काले नहीं पैना, कदी क्रोध नहीं आना, कदी किसी नाल नफरत नहीं, कदी ईरखा नहीं। नानक नाम रत्ते सिरंगले गुर के सहज सुभाए। ते फिर कहंदे भगती रंग ना उतरै, कहंदे ओ फिर रंग उतरदा नहीं। भगती रंग न उतरै, सहज रहे समाए। भगती रंग न उतरै, सहज रहे समाए। भगति रंग न उतरै, सहज रहे समाए। भगति रंग न उतरै, सहज रहे समाए। जी अज एक सज्जन ने प्रश्न किया, कह लगे कि तुसी आखते हो कि महाराज जी कहते पर उपकार करना है जिन्ना बनता सरदा है, पर मैं जिस किसी नाल भी चंगियाई की बदले विच बुरियाई ही मिली, हुण ते मन मुड़ गया है चंगियाईयां करन तों ते उपकार करन तों। जिस चीज़ नूं समझना है एक चीज़ याद रखनी कि जिहड़ा भी पर उपकार करेगा उन्हूं दुख आउणगे, ये कुदरत दा सुभाव है। तुसी देख सकते हो जिन्ना ने तुसी नेकी कीती है बहुती बार ओही दुश्मन बन जाते। तुसी नेकी कीती सी, कोई बुरा नहीं कीता सी। बहुती बार की हुंदा तुसी जिन्हां नूं इत्थे बुलाउंदे हो उही आके थोड़ी देर बाद तुहाडे नाल बोलना ही बंद कर देंदे। तुसां कोई बुरा नहीं कीता सी, तुसां नेकी कीती सी। पर इह सुभाअ है, इह होणा होणा है। दसवें जामे विच गुरु नानक साहिब जी होरां जदों जुर्माणिया ਪਾਸੋਂ ਮਾਸੂਮਾਂ ਦੀ ਰੱਖਿਆ ਕਰਨ ਲਈ ਆਪਣਾ ਆਪਾ ਅਤੇ ਸਭ ਕੁਛ ਵਾਰ ਦਿੱਤਾ ਅਤੇ ਖਾਲਸਾ ਤਿਆਰ ਕੀਤਾ ਜਿਹੜਾ ਆਪਣਾ ਆਪ ਅਤੇ ਸਭ ਕੁਛ ਵਾਰਨ ਲਈ ਤਿਆਰ ਹੋਵੇ ਕਿ ਦੁਨੀਆਂ ਵਿੱਚੋਂ ਤੁਸੀਂ ਜ਼ੁਲਮ ਨਾਸ ਕਰਨਾ ਤਾਂ ਕਿ ਨਫ਼ਰਤ ਦਾ ਨਾਸ ਹੋ ਸਕੇ ਅਤੇ ਦੁਨੀਆਂ ਵਿੱਚ ਪਿਆਰ ਫੈਲ ਸਕੇ। ਤੁਸੀਂ ਆਪਣੇ 'ਤੇ ਦੁੱਖ ਝੱਲਣੇ, ਦੂਸਰਿਆਂ ਨੂੰ ਸੁੱਖ ਦੇਣਾ। ਅਤੇ ਪਹਿਲੀ ਮੱਤ ਇਹ ਬਖਸ਼ੀ ਕਿ ਅੰਦਰ ਜੋਤ ਜਗਾਉਣੀ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨ ਆਨੇ। ਜਿਹੜੀ ਜਾਗਦੀ ਜੋਤ ਹੈ ਗੁਰੂ ਨਾਨਕ ਸਾਹਿਬ ਜੀ ਦੀ, ਪਰਮੇਸ਼ੁਰ ਜੀ ਦੀ, ਉਹ ਅੰਦਰ ਜਗਾਉਣੀ। ਜਿੰਨਾ ਚਿਰ ਉਹ ਨਹੀਂ ਜਗਾਉਂਦੇ ਆਪਾਂ, ਓਨਾ ਚਿਰ ਆਪਾਂ ਜੋ ਪਰਉਪਕਾਰਾਂ ਦੇ ਬਦਲੇ ਦੁੱਖ ਮਿਲਣਗੇ ਉਹ ਆਪਣਾ ਮੂੰਹ ਖੁੰਡਾ ਕਰ ਦੇਣਗੇ। ਜਦੋਂ ਜੋਤ ਜਗੀ ਹੋਏਗੀ ਫਿਰ ਦੁਨੀਆ ਵਾਲੇ ਤੁਹਾਨੂੰ ਲੱਖ ਤੁਹਾਡੀ ਨਿੰਦਿਆ ਕਰਨਗੇ, ਤੁਹਾਡੇ 'ਤੇ ਊਝਾਂ ਲਾਉਣਗੇ, ਤੁਹਾਨੂੰ ਦੁੱਖ ਤਕਲੀਫਾਂ ਦੇ ਮੂੰਹ ਵਿੱਚ ਵੀ ਪਾਉਣਗੇ, ਪਰ ਤੁਹਾਡੇ ਅੰਦਰ ਦੁਨੀਆ ਪ੍ਰਤੀ ਕੁੜੱਤਣ ਨਹੀਂ ਆਏ। ਦੁਨੀਆ ਦੁਖੀ ਹੈ, ਦੁਖੀ ਪਾਸੋਂ ਆਪਾਂ ਕੀ ਉਮੀਦ ਰੱਖ ਸਕਦੇ ਹਾਂ? ਜਿਸ ਪਾਸ ਦੁੱਖ ਹੈ ਉਹ ਤਾਂ ਦੁੱਖ ਹੀ ਦੇ ਸਕਦਾ ਹੈ ਦੂਸਰਿਆਂ ਨੂੰ, ਉਹ ਵਿਚਾਰਾ ਸੁੱਖ ਦੇਵੇਗਾ ਵੀ ਕਿੱਥੋਂ? ਪੰਜਵੇਂ ਪਾਤਸ਼ਾਹ ਜੀ ਹੋਰਾਂ ਕੀ ਵਿਗਾੜਿਆ ਸੀ ਕਿਸੇ ਦਾ, ਉਹਨਾਂ ਦਾ ਬਦਨ ਹਿਰਦਾ ਕਿੰਨਾ ਕੋਮਲ ਸੀ, ਜਿਹਦੇ ਵਿੱਚੋਂ ਅਰਸ਼ੀ ਬਾਣੀ ਉਪਜਦੀ ਸੀ। ਅਤੇ ਜੇ ਉਹਨਾਂ ਦੇ ਸਿਰਜੇ ਹੋਏ ਸ੍ਰੀ ਹਰਿਮੰਦਰ ਸਾਹਿਬ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਝਾਤੀ ਮਾਰੀਏ ਕਿ ਉਹਨਾਂ ਨੇ ਦੁਨੀਆ ਨੂੰ ਕੀ ਬਖਸ਼ਿਆ, ਸ੍ਰੀ ਹਰਿਮੰਦਰ ਸਾਹਿਬ ਇੱਕ ਸਮਾਂ ਆਏਗਾ ਜਿੱਥੇ ਸਾਰੀ ਦੁਨੀਆ ਦੇ ਕਿਸੇ ਵੀ ਕੰਟਰੀ ਦਾ ਲੀਡਰ ਹੋਵੇ ਉੱਥੇ ਜਾ ਕੇ ਸੀਸ ਨਵਾਇਆ ਕਰਨਗੇ। ਪੰਜਵੇਂ ਪਾਤਸ਼ਾਹ ਜੀ ਹੋਰਾਂ ਸ੍ਰੀ ਹਰਿਮੰਦਰ ਸਾਹਿਬ ਬਖਸ਼ੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ੇ, ਜਿਹੜੇ ਆਪ ਜੀਵਨ ਜਿਉਣਾ ਸਿਖਾਉਂਦੇ ਹਨ, ਪਰਮਾਤਮਾ ਨਾਲ ਮਿਲਾਪ ਸਿਖਾਉਂਦੇ, ਕਿਸ ਤਰ੍ਹਾਂ ਪਰਉਪਕਾਰ ਕਰਨਾ, ਉਹਨਾਂ ਦੇ ਪਰਉਪਕਾਰ ਵੇਖੀਏ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਤੇ ਦੂਜੇ ਪਾਸੇ ਵੇਖੀਏ ਕਿ ਉਹ ਜਿਹੇ ਕੋਮਲ ਬਦਨ ਨੂੰ ਤਵੀਆਂ 'ਤੇ ਬਿਠਾ ਕੇ, ਤੱਤੀਆਂ ਤਵੀਆਂ 'ਤੇ ਸੀਸ ਵਿੱਚ ਸੜਦੀ ਬਲਦੀ ਰੇਤਾ ਪਾਉਣੀ, ਅਤੇ ਖਲੋਤੀ ਹੋਈ ਪੌਣ ਦਾ ਹਿਰਦਾ ਵੀ ਕੰਬ ਜਾਂਦਾ। ਆਪਾਂ ਤਾਂ ਐਵੇਂ ਘਬਰਾ ਜਾਂਦੇ ਹਾਂ, ਮਾੜਾ ਜਿਹਾ ਕਿਸੇ ਨੇ ਨਿੰਦਿਆ ਕਰ ਦਿੱਤੀ ਅਤੇ ਆਪਾਂ ਸਭ ਕੁਛ ਸੁੱਟ ਬੈਠਦੇ ਹਾਂ। ਅੰਦਰ ਜੋਤ ਜਗਾਉਣੀ ਹੈ, ਫਿਰ ਕੋਈ ਕੁਛ ਆਖੂ ਤੁਹਾਡਾ ਅੰਦਰ ਬਲਵਾਨ ਹੋਏ, ਤਕੜਾ ਅਤੇ ਬਲਵਾਨ, ਇੰਨਾ ਤਕੜਾ ਅਤੇ ਬਲਵਾਨ ਹੋ ਜਾਏਗਾ ਕਿ कि किसी चीज़ का तुहाडे ते असर नहीं होगा। तुसी आखोगे कि सतगुरां दा हुक्म है कि ये नहीं वेखना कि परोपकार के बदले विच की मिलता है, ये नहीं वेखना, परोपकार करना है। जे जोत नहीं जगी तो अपने अंदर होमे है, होमे विच कीती सेवा वैसे भी परवान नहीं, तो आपां नूं भी सुख नहीं दिंदी। पहला अपने आप नूं नाम नाल रंगना है। नानक नाम रत्ते से रंगले, गुर कै सहज सुपाए, भगती रंग न उतरे, सहज रहे समाए। फिर तुहानू कोई चीज़ भी हटा नहीं सकेगी उस रस्ते तो। उपकार करना, दूसरियां नाल प्यार करना, अपने आप नू निभा के रखना, अपने आप नू कुछ ना समझना, ये सुभाव बन जाए। अपने आप नू निभाउण लई कुछ करना नहीं पएगा, दूसरियां लई कुछ करन लई, उपकार करन लई कुछ उचेचा नहीं करना पएगा, तुहाडा सुभाव बन जाएगा। सुभाव बन जाता। दुनिया दियां महफलां विच सियाने लोग जो राजे महाराजे हुंदे, वो बच्चियां नूं सिखाउंदे हन कि जदों होर मिलन वाले आउंदे वड्डे लोग, तो किस तरह बैठना है, किस तरह उठना है, किस तरह बोलना है। तो महाराज जी कहिंदे जिहड़ा साडे कचहरी विच आ जाए वो दुनिया दी हर महफल विच परवान। कहिंदे जो मिलिया हर दीवान स्यों, कहिंदे जिहड़ा परमात्मा दी कचहरी विच आण मिलिया, जो मिलिया हर दीवान स्यों सो सभनी दीवानी मिलिया, वो सारियां महफलां विच परवान। जिथे आपां बैठे हाँ ये परमात्मा दी कचहरी है। साध संगत नूं महाराज जी हर दीवान आखदे कचहरी, जो मिलिया हर दीवान स्यों। जिन्हों साध संगत विच रहना बहना आ गया वो किते भी जावे फिर महाराज जी कहिंदे वो परवान है। ये उच्ची तो उच्ची रहनी पैनी, जो मिलिया हर दीवान स्यों सो सभनी दीवानी मिलिया, जिथे वो जाए तिथे वो सुरख रूह, सुरख रूह लाल चेहरा, रूह हुंदा चेहरा सुरख लाल, उत्थे उहदा खुशी नाल चेहरा खिड़िया रहिंदा है, नहीं तो फिकरां नाल पीले चेहरे हो जाते कि वड्डे किसी ने आना है मिलन, वो दी किस तरह सेवा करनी है। महाराज जी कहिंदे जिहड़ा साडी कचहरी विच बैठदा उठदा है, जिथे हो जावे तिथे वो सुरख रू, उसके मूँह डिठे सब पापी तरे। अज असी रोज यंगस्टर्स नाल 6:30 to 7 बजे तक बैठते हैं, तो उन्होंने एक सज्जन सी, उन्होंने सवाल किया कि जे कोई इस पासे नहीं लगा तो वो बड़ा भला आदमी है, पवित्र मन है उसका बिल्कुल, तो दूसरे पासे कोई इधर लगा है अमृत ਅੰਮ੍ਰਿਤਧਾਰੀ ਹੈ, ਦੋਵਾਂ ਵਿੱਚ ਕੋਈ ਫਰਕ ਹੈ? ਅਸੀਂ ਕਿਹਾ ਜੀ ਇਹ ਆਉਣ ਨਾਲ ਸਮਝ ਆਉਂਦੀ ਹੈ ਹੌਲੀ ਹੌਲੀ, ਅੰਦਰ ਨੂੰ ਫਿਰ ਪਤਾ ਲੱਗਦਾ ਹੈ, ਆਪਣਾ ਅੰਦਰ ਹੀ ਬਦਲਣਾ ਸ਼ੁਰੂ ਹੋ ਜਾਂਦਾ ਹੈ। ਫਿਰ ਰੰਗ ਚੜ੍ਹਦਾ ਹੈ ਜਦੋਂ, ਅਤੇ ਫਿਰ ਮੁੜ ਕੇ ਜਦੋਂ ਆਪਣੇ ਆਪ 'ਤੇ ਝਾਤੀ ਮਾਰਦੇ ਹਾਂ ਕਿ ਕਦੀ ਮੈਂ ਉਹ ਹੁੰਦਾ ਸਾਂ, ਅਤੇ ਫਿਰ ਪਰਮਾਤਮਾ ਪ੍ਰਤੀ ਡਾਢਾ ਸ਼ੁਕਰ ਕਰੀਦਾ ਹੈ ਕਿ ਤੂੰ ਮੈਨੂੰ ਕਿੱਥੋਂ ਕੱਢ ਕੇ ਕਿੱਥੇ ਲੈ। ਨਹੀਂ ਤਾਂ ਜੋ ਕੋਲੋਂ ਦੀ ਸੜਕਾਂ ਦੇ ਕੋਲੋਂ ਦੀ ਲੰਘ ਜਾਂਦੇ ਹਨ, ਉਹ ਕੀ ਸੋਚ ਸਕਦੇ ਹਨ ਕਿ ਅੰਦਰ ਕੀ ਹੁੰਦਾ। ਨਾਨਕ ਨਾਮ ਰਤੇ ਸੇ ਰੰਗ ਲੈ, ਗੁਰ ਕੈ ਸਹਿਜ ਸੁਭਾਏ। ਨਾਨਕ ਨਾਮ ਰਤੇ ਸੇ ਰੰਗ ਲੈ, ਗੁਰ ਕੈ ਸਹਿਜ ਸੁਭਾਏ। ਜੇ ਆਪਾਂ ਜਦੋਂ ਵੀ ਆਉਂਦੇ ਹਾਂ ਅਤੇ ਆ ਜਾਂਦੇ ਹਾਂ ਅਤੇ ਉਹਨਾਂ ਦੇ ਸਨਮੁੱਖ ਰਹਿੰਦੇ ਹਾਂ। ਕੱਲ੍ਹ ਮਹਾਰਾਜ ਜੀ ਬਚਨ ਕਰਦੇ ਸਨ ਕਿ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਧੋਬੀ ਨੂੰ ਕੱਪੜਾ ਰੰਗਣ ਲਈ ਦੇਈਏ ਅਤੇ ਉਹ ਕੱਪੜਾ ਤਾਂ ਹੀ ਰੰਗ ਸਕਦਾ ਹੈ ਜੇ ਕੱਪੜਾ ਉਹਦੇ ਹੱਥਾਂ ਵਿੱਚ ਰਹੇ। ਆਪਾਂ ਵੀ ਜੇ ਆਪਣਾ ਮਨ ਉਹਨਾਂ ਦੇ ਚਰਨਾਂ 'ਚ ਰੱਖ ਦਈਏ ਤਾਂ ਰੰਗ ਲੱਗਦਾ ਰਹਿੰਦਾ ਹੈ, ਆਪਾਂ ਨੂੰ ਇੱਕਦਮ ਪਤਾ ਨਹੀਂ ਲੱਗਦਾ, ਪਰ ਰੰਗ ਜ਼ਰੂਰ ਲੱਗਦਾ ਹੈ, ਹਰ ਰੋਜ਼ ਲੱਗਦਾ। ਆਪਾਂ ਜੋ ਆਪਣਾ ਪਹਿਲਾਂ ਜੋ ਸੁਰਤੀ ਹੁੰਦੀ ਦੁਨੀਆ ਵਾਲੀ, ਇਹ ਹਉਮੇ ਵਾਲੀ ਸੁਰਤੀ ਹੁੰਦੀ, ਹਉਮੇ ਹੰਕਾਰ ਕ੍ਰੋਧ ਈਰਖਾ ਲਾਲਚ ਸਭ ਕੁਛ ਮੋਹ। ਫਿਰ ਜਦੋਂ ਅੰਦਰ ਜਾਗਦਾ ਹੈ ਆਪਣੀ ਆਤਮਾ ਜਾਗਦੀ ਹੈ, ਪ੍ਰਤੱਖ ਹੁੰਦੀ ਹੈ, ਫਿਰ ਇਹ ਜਿਹੜੀ ਆਪਣੀ ਸੁਰਤੀ ਹੈ ਹੁਣ ਹਉਮੇ ਵਾਲੀ, ਇਹ ਸੁਰਤੀ ਉਸ ਅੰਦਰ ਜਾਗੀ ਹੋਈ ਆਤਮਾ ਵੱਲ ਦੇਖਦੀ ਹੈ ਅਤੇ ਇਹ ਉਹਦੇ ਵੱਲ ਮੋਹੀ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਆਪੇ ਹੀ ਆਪ ਮੋਹਿਓ, ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ। ਇਹ ਆਪਣੀ ਸੁਰਤੀ ਫਿਰ ਅੰਦਰ ਉਸ ਆਪਣੀ ਆਤਮਾ ਵੱਲ ਮੋਹੀ ਜਾਂਦੀ ਹੈ, ਅੰਦਰ ਆਤਮਾ ਜੋਤ ਵਾਂਗੂ ਆਪਣੇ ਸਾਰੇ ਬਦਨ ਵਿੱਚ, ਜਿਸ ਤਰ੍ਹਾਂ ਆਪਾਂ ਬੈਠੇ ਹਾਂ, ਜਿਹੜਾ ਬਦਨ ਆਪਣੇ ਧਰਤੀ ਦੇ ਉੱਪਰ ਹੈ, ਇਹਦੇ ਵਿੱਚ ਜੋਤ ਵਾਂਗੂ ਜਗਦੀ ਹੈ ਅੰਦਰ, ਅਤੇ ਮਨ ਉਹਦੇ ਵੱਲ ਮੋਇਆ ਜਾਂਦਾ ਹੈ ਅਤੇ ਸ਼ਬਦ ਨਾਲ ਇਹੀ ਜੋ ਸੁਰਤੀ ਆਪਣੀ ਹੈ ਇਹ ਉਹਦੇ ਵਿੱਚ ਤਸਦੀ ਜਾਂਦੀ ਹੈ, ਉਹਦੇ ਵਿੱਚ ਤਸਦੀ ਜਾਂਦੀ, ਪਿੱਛੇ ਨੂੰ ਮੂੰਹ ਹੋ ਜਾਂਦਾ ਆਪਣੀ ਸੁਰਤੀ ਦਾ, ਪਹਿਲਾਂ ਗਾਂਹ ਨੂੰ ਹੁੰਦਾ ਹੈ, ਬਾਹਰ ਨੂੰ ਅੱਗੇ ਨੂੰ, ਫਿਰ ਸੁਰਤੀ ਦਾ ਮੂੰਹ ਪਿੱਛੇ ਨੂੰ ਹੋ ਜਾਂਦਾ ਹੈ ਅਤੇ ਉਸ ਅੰਦਰਲੀ ਜੋਤ ਵਿੱਚ ਦੱਸਦੀ ਜਾਂਦੀ ਹੈ ਅਤੇ ਫਿਰ ਹੌਲੀ ਹੌਲੀ ਇਹ ਉਸ ਜੋਤ ਦੇ ਵਿੱਚ ਸਮਾ ਜਾਂਦੀ ਹੈ। ਇਹ ਜੋ ਆਪਣਾ ਝੂਠਾ ਆਪਾ ਸੀ, ਮਾੜਾ ਆਪਾ ਸੀ, ਹਉਮੈ ਹੰਕਾਰ ਵਾਲਾ ਆਪਾ ਸੀ, ਇਹਨੂੰ ਅੰਦਰ ਵਾਲਾ ਆਪਣਾ ਜੋ ਸੱਚਾ ਆਪਾ ਸੀ ਉਹ ਖਾ ਜਾਂਦਾ। ਅਤੇ ਮਹਾਰਾਜ ਜੀ ਕਹਿੰਦੇ ਆਪੇ ਨੂੰ ਆਪ ਖਾਇਆ, ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿੱਚ। ਇਹ ਫਿਰ ਆਪਣੀ ਹਉਮੈ ਵਾਲੀ ਸੁਰਤੀ ਜਿਹੜੀ ਸਾਰੇ ਦੁੱਖਾਂ ਦਾ ਕਾਰਨ ਬਣੀ ਹੋਈ ਹੈ, ਇਹ ਸੁਰਤੀ ਅੰਦਰ ਜੋਤ ਵਿੱਚ ਸਮਾ ਜਾਂਦੀ, ਆਪੇ ਨੂੰ ਆਪ ਖਾਏ। ਅੰਦਰ ਜੋ ਆਪਣਾ ਸੱਚਾ ਆਪਾ ਜੋ ਆਤਮਾ, ਉਹ ਇਸ ਝੂਠੇ ਆਤਮਾ ਨੂੰ, ਝੂਠੇ ਆਪੇ ਨੂੰ, ਮਨ ਨੂੰ ਖਾ ਜਾਂਦੀ। ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ, ਸਦਾ ਸ਼ਾਂਤ ਸੁੱਖ ਮਨ ਵਸੈ ਚੂਕੈ ਕੂਕ ਪੁਕਾਰ। ਫਿਰ ਕੋਈ ਦੁੱਖ ਤਕਲੀਫ ਨਹੀਂ, ਫਿਰ ਆਪਾਂ ਜੋ ਪਰ ਉਪਕਾਰ ਆਪਣੇ ਹੱਥੋਂ ਹੋਏਗਾ ਉਹ ਇਹ ਨਹੀਂ ਦੇਖਦਾ ਕਿ ਮੈਨੂੰ ਮੇਰੇ ਕੋਈ ਗੱਲ 'ਚ ਹਾਰ ਪਾ ਰਿਹਾ ਹੈ ਕਿ ਮੇਰੇ 'ਤੇ ਕੋਈ ਚਿੱਕੜ ਸੁੱਟ ਰਿਹਾ ਹੈ। ਉਹਦੇ ਨਾਲ ਤੁਹਾਡਾ ਕੋਈ ਮਤਲਬ ਨਹੀਂ ਹੋਏਗਾ, ਤੁਹਾਡਾ ਮਤਲਬ ਆਪਣੇ ਕੰਮ ਨਾਲ ਹੋਏਗਾ ਕਿ ਤੁਸੀਂ ਤੁਰੇ ਜਾਣਾ ਹੈ, ਦੂਸਰਿਆਂ ਦੀ ਸੇਵਾ ਕਰਦੇ, ਦੂਸਰਾ ਤੁਹਾਡੇ 'ਤੇ ਫੁੱਲ ਸੁੱਟਦਾ ਹੈ ਜਾਂ ਚਿੱਕੜ ਸੁੱਟਦਾ ਹੈ, ਫੁੱਲ ਖਿਲਾਰਦਾ ਹੈ ਰਸਤੇ ਵਿੱਚ ਕਿ ਕੰਡੇ ਖਿਲਾਰਦਾ ਹੈ, ਉਹਦੇ ਨਾਲ ਤੁਹਾਡਾ ਕੋਈ ਵਾਸਤਾ ਨਹੀਂ। ਉਹ ਪਰਮਾਤਮਾ ਦੇ ਹੱਥ ਵਿੱਚ, ਤੁਸੀਂ ਆਪਣਾ ਕੰਮ ਕਰਨਾ ਹੈ। ਸੋ ਪਹਿਲਾਂ ਮਹਾਰਾਜ ਜੀ ਉਹਨਾਂ ਮੱਤ ਦਿੱਤੀ ਕਿ ਜੋਤ ਜਗਾਉਣੀ ਅੰਦਰ, ਅਤੇ ਫਿਰ ਜ਼ੁਲਮ ਦਾ ਨਾਸ ਤਾਂ ਕਰ ਸਕੋਗੇ, ਨਹੀਂ ਤਾਂ ਤੁਸੀਂ ਤਾਂ ਝੱਟ ਬੈਠ ਜਾਓਗੇ, ਤੁਹਾਡਾ ਵਿਰੋਧ ਹੋਏਗਾ, ਤੁਸੀਂ ਬੈਠ ਜਾਓਗੇ, ਅਤੇ ਜਿਹੜਾ ਵੀ ਪਰ ਉਪਕਾਰ ਕਰੇਗਾ ਉਸਦਾ ਵਿਰੋਧ ਹੋਣਾ ਜ਼ਰੂਰੀ ਹੈ, ਇਹ ਸੁਭਾਅ ਹੈ ਦੁਨੀਆ ਦਾ। ਵਾਹਿਗੁਰੂ ਗੁਰੂ। ਜੋਤ ਜਪੈ ਨਿਸਵਾਸੁਰ ਏਕ ਬਿਨਾ ਮਨ ਨੈਕ ਨਯਾਨ। ਵਾਹਿਗੁਰੂ ਜੀ। ਮਹਾਰਾਜ ਜੀ ਹੁਣਾਂ ਨੂੰ ਸਰਦੀਆਂ ਦਾ ਮੌਸਮ ਹੈ ਅਤੇ ਮਹਾਰਾਜ ਜੀ ਉਸ ਨਗਰ ਵਿੱਚ ਕਿਤੇ ਰਾਤ ਰਹਿਣਾ ਚਾਹੁੰਦੇ ਹਨ ਪਰ ਕੋਈ ਰਹਿਣ ਨਹੀਂ ਦਿੰਦਾ। ਪਿੰਡੋਂ ਬਾਹਰ ਨਿਕਲਦੇ ਹਨ, ਚਾਂਦਨੀ ਰਾਤ ਹੈ, ਸਰਦੀਆਂ ਦਾ ਮੌਸਮ ਹੈ, ਪਿੰਡੋਂ ਬਾਹਰ ਨਿਕਲਦੇ ਹਨ ਅਤੇ ਕੁਝ ਅੱਗੇ ਜਾ ਕੇ ਇੱਕ ਚੌਂਪੜੀ ਦਿਖਾਈ ਦਿੰਦੀ ਹੈ। ਮਹਾਰਾਜ ਜੀ ਉਸ ਵੱਲ ਹੋ ਜਾਂਦੇ, ਨਾਲ ਬਾਲਾ ਅਤੇ ਮਰਦਾਨਾ ਹੈ। ਅਤੇ ਉਸ ਕਾਨਿਆਂ ਦੀ ਕੁੱਲੀ ਦੇ ਕੋਲ ਖਲੋ ਕੇ, ਸਾਹਮਣੇ ਖਲੋ ਕੇ ਆਖਦੇ ਹਨ, ਜਾਣਦੇ ਹਨ ਕਿ ਅੰਦਰ ਕੋਈ ਹੈ, ਫਿਰ ਵੀ ਪੁੱਛਦੇ ਹਨ ਕਿ ਅੰਦਰ ਕੋਈ ਹੈ। ਅਤੇ ਮਹਾਰਾਜ ਜੀ ਕਹਿੰਦੇ, ਭਾਈ ਸਾਨੂੰ ਰਾਤ ਰਹਿ ਲੈਣ ਦੇਵੇਗਾ? ਅੰਦਰ ਇੱਕ ਕੋਹੜੀ ਆਦਮੀ ਲੰਮਾ ਪਿਆ ਹੋਇਆ ਹੈ, ਉਹ ਬਹੁਤ ਹੈਰਾਨ ਹੁੰਦਾ ਹੈ ਆਵਾਜ਼ ਸੁਣ ਕੇ ਕਿ ਇੱਥੇ ਤਾਂ ਕਦੀ ਕੋਈ ਜਾਨਵਰ ਵੀ ਨਹੀਂ ਫਟਕਦਾ ਲਾਗੇ, ਪੰਛੀ ਵੀ ਨਹੀਂ ਫਟਕਦਾ, ਅਤੇ ਜਾਨਵਰ ਮਿਰਗ ਵਗੈਰਾ ਦੂਰੋਂ ਹੀ ਦੇਖ ਕੇ ਭੱਜ ਜਾਂਦੇ ਹਨ, ਮੈਨੂੰ ਦੂਰੋਂ ਹੀ ਦੇਖ ਕੇ। ਅਤੇ ਪਿੰਡਾਂ ਦੇ ਵੱਗ ਵੀ ਜਦੋਂ ਚਰਨ ਨਿਕਲਦੇ ਹਨ ਅਤੇ ਉਹ ਮੇਰੀ ਚੌਂਪੜੀ ਤੋਂ ਪਰੇ ਹੁੰਦੀ ਵਲਾ ਕੇ ਹੀ ਘਰਾਂ ਨੂੰ ਚਲੇ ਜਾਂਦੇ ਹਨ। ਅਤੇ ਮਾਨਸ ਜਾਤ ਦੀ ਆਵਾਜ਼ ਆਈ, ਮੈਂ ਸੁਪਨਾ, ਮੈਨੂੰ ਸੁਪਨਾ ਆ ਰਿਹਾ ਹੈ ਕਿ ਮੇਰਾ ਕੋਈ ਪੁੰਨ ਜਾਗ ਗਿਆ ਹੈ, ਕਿ ਜਾਂ ਇਹ ਕੋਈ ਗੌਰਮੈਂਟ ਦਾ ਆਦਮੀ ਹੈ ਜਿਸ ਨੂੰ ਪਿੰਡ ਵਾਲਿਆਂ ਨੇ ਸ਼ਿਕਾਇਤ ਲਾਈ ਹੋਈ ਹੋਵੇ ਕਿ ਇਹਦੀ ਬਦਬੂ ਆਉਂਦੀ ਹੈ ਅਤੇ ਇਹਨੂੰ ਆਖੋ ਕਿ ਪਿੰਡ ਤੋਂ ਦੂਰ ਜਾ ਕੇ ਰਹੇ। ਉਹ ਸੋਚਾਂ ਵਿੱਚ ਪੈ ਜਾਂਦਾ ਹੈ। ਕਿ ਮੈਂ ਸੁਪਨੇ ਵਿੱਚ ਆਵਾਜ਼ ਸੁਣੀ ਕਿ ਮੇਰਾ ਕੋਈ ਪੁੰਨ ਜਾਗ ਗਿਆ ਕਿ ਕੋਈ ਗੌਰਮੈਂਟ ਦਾ ਆਦਮੀ। ਚੁੱਪ ਰਹਿੰਦਾ ਹੈ, ਕੁਝ ਚਿਰ ਸੋਚਦਾ ਹੈ। ਇੰਨੇ ਚਿਰ ਨੂੰ ਭਾਈ ਮਰਦਾਨਾ ਬੋਲ ਪੈਂਦਾ ਹੈ ਅਤੇ ਆਖਦਾ ਹੈ ਕਿ ਭਾਈ ਇੱਕ ਰਾਤ ਰਹਿਣਾ ਹੈ, ਜਿਸ ਤਰ੍ਹਾਂ ਚਿੜੀਆਂ ਇੱਕ ਰਾਤ ਦਰਖਤ 'ਤੇ ਕੱਟ ਕੇ ਉੱਡ ਜਾਂਦੀਆਂ ਸਵੇਰੇ। ਅਤੇ ਭਾਈ ਮਰਦਾਨਾ ਜੀ ਨੇ ਜੋ ਬੋਲਿਆ ਆਪਾਂ ਵੀ ਪਿਆਰ ਨਾਲ ਕਹਿੰਦੇ, ਚਿੜੀਆਂ ਰਹਿਣ ਬਸੇਰਾ ਭਾਈ, ਚਿੜੀਆਂ ਰਹਿਣ ਬਸੇਰਾ, ਚਿੜੀਆਂ ਰਹਿਣ ਬਸੇਰਾ ਭਾਈ, ਚਿੜੀਆਂ ਰਹਿਣ ਬਸੇਰਾ। ਸੁਬਾ ਹੋਈ ਅਸਾਂ ਪੰਧ ਪੈ ਜਾਣਾ ਇੱਕ ਰਾਤ ਦਾ ਡੇਰਾ, ਸੁਬਾ ਹੋਈ ਅਸਾਂ ਪੰਧ ਪੈ ਜਾਣਾ ਇੱਕ ਰਾਤ ਦਾ ਡੇਰਾ ਡੇਰਾ ਨਹੀਂ ਸਰਾਂ ਹੈ ਪਾਈ ਸਭਨਾ ਰਾਤ ਵਸੇਰਾ ਕਹਿੰਦੇ ਰਾਤ ਡੇਰਾ ਵੀ ਨਹੀਂ ਲਾਉਣਾ ਇੱਥੇ ਸਰਾਂ ਹੈ ਦੁਨੀਆ ਅਤੇ ਸਾਰਿਆਂ ਨੇ ਇੱਕ ਰਾਤ ਰਹਿ ਕੇ ਤੁਰ ਜਾਣਾ ਡੇਰਾ ਨਹੀਂ ਅਸੀਂ ਲਾਉਣਾ ਡੇਰਾ ਨਹੀਂ ਸਰਾਂ ਹੈ ਪਾਈ ਸਭਨਾ ਰਹਿਣ ਬਸੇਰਾ ਡੇਰਾ ਨਹੀਂ ਸਰਾਂ ਹੈ ਪਾਈ ਸਭਨਾ ਰਹਿਣ ਬਸੇਰਾ
ਡੇਰਾ ਨਹੀਂ ਸਰਾਂ ਹੈ ਪਾਈ ਸਭਨਾ ਰਹਿਣ ਬਸੇਰਾ ਡੇਰਾ ਨਹੀਂ ਸਰਾਂ ਹੈ ਪਾਈ ਸਭਨਾ ਰਹਿਣ ਬਸੇਰਾ
ਹੈ ਗੁਜਰਾਨ ਪਲਕ ਚਲਕ ਦੇ ਪਲਕ ਝਲਕ ਦੀ ਗੱਲ ਹੈ ਗੁਜਰਾਨ ਪਲਕ ਝਲਕ ਦੀ ਇੱਕ ਰਾਤ ਦਾ ਡੇਰਾ ਹੈ ਗੁਜਰਾਨ ਪਲਕ ਝਲਕ ਦੀ ਇੱਕ ਰਾਤ ਦਾ ਡੇਰਾ ਉਸਨੂੰ ਯਕੀਨ ਹੋ ਜਾਂਦਾ ਕਿ ਬਾਹਰ ਕੋਈ ਆਦਮੀ ਹੈ ਜੋ ਮਹਾਰਾਜ ਜੀ ਹੋਰਾਂ ਦੀ ਪਹਿਲੀ ਆਵਾਜ਼ ਸੁਣੀ ਸੀ ਕਿ ਭਾਈ ਸਾਨੂੰ ਰਾਤ ਲੈ ਰਹਿ ਲੈਣ ਦੇਵੇਗਾ ਉਹਦੇ ਅੰਦਰ ਧੱਸ ਗਈ ਉੱਠ ਕੇ ਦੇਖਦਾ ਹੈ ਅੰਦਰੋਂ ਅਤੇ ਬਾਹਰ ਕੋਈ ਬਹੁਤ ਸ਼ਬੀਲੀ ਰੂਹ ਖਲੋਤੀ ਦਿਸਦੀ ਹੈ ਅਤੇ ਮਹਾਰਾਜ ਜੀ ਉਹਨਾਂ ਦੀ ਮਿੱਠੀ ਅਤੇ ਸੁਰੀਲੀ ਆਵਾਜ਼ ਜਿਸ ਤਰ੍ਹਾਂ ਉਹਦੇ ਅੰਦਰ ਜਾ ਵੱਜੀ ਸੀ ਅਤੇ ਦੇਖ ਕੇ ਤਾਂ ਆਖਦਾ ਹੈ ਕਿ ਭਾਈ ਇੱਥੇ ਤਾਂ ਦਿਨ ਵੇਲੇ ਵੀ ਕੋਈ ਪੰਛੀ ਨਹੀਂ ਫਟਕਦਾ ਕਦੀ ਕੋਈ ਜਾਨਵਰ ਨਹੀਂ ਲਾਗੇ ਟੁੱਕਦਾ ਪਸ਼ੂ ਪੰਛੀ ਅਤੇ ਅੱਜ ਰੱਬ ਤੁੱਠਾ ਹੈ ਕਿ ਉਹਨੇ ਮਨੁੱਖਾਂ ਦਈਆਂ ਦੇ ਦਰਸ਼ਨ ਕਰਾਏ ਹਨ ਅਤੇ ਕਹਿਣ ਲੱਗਾ ਕਿ ਮੈਂ ਵਾਰੀ ਜਾਵਾਂ ਮੈਂ ਸਦਕੇ ਜਾਵਾਂ ਤੁਸਾਂ ਦਰਸ਼ਨ ਦਿੱਤੇ ਹਨ ਪਰ ਮੈਨੂੰ ਕੋੜ ਦਾ ਰੋਗ ਹੈ ਮੈਂ ਰੋਗੀ ਹਾਂ ਮੇਰਾ ਸਾਰਾ ਸਰੀਰ ਗਲਿਆ ਹੋਇਆ ਮਹਾਰਾਜ ਜੀ ਕਹਿੰਦੇ ਸਾਰਾ ਸੰਸਾਰ ਹੀ ਰੋਗੀ ਹੈ ਤੂੰ ਇਕੱਲਾ ਥੋੜ੍ਹਾ ਰੋਗੀ ਹੈ ਸਾਰਾ ਸੰਸਾਰ ਹੀ ਰੋਗੀ ਹੈ ਤੈਨੂੰ ਤਾਂ ਸਰੀਰ ਦਾ ਰੋਗ ਹੋਏਗਾ ਕਈਆਂ ਨੂੰ ਤਾਂ ਹੋਰ ਵੀ ਬਹੁਤ ਗਹਿਰੇ ਰੋਗ ਹਨ ਅਤੇ ਉਸ ਦਾ ਆਦਰ ਦੇਖ ਕੇ ਮਹਾਰਾਜ ਜੀ ਅੰਦਰ ਵੜ ਜਾਂਦੇ ਹਨ ਨਾਲ ਬਾਲਾ ਮਰਦਾਨਾ ਹੈ ਅਤੇ ਉਹ ਕੋੜੀ ਮਹਾਰਾਜ ਜੀ ਤਾਂ ਆਪਣੇ ਰੰਗ ਵਿੱਚ ਹਨ ਅਤੇ ਕੋੜੀ ਸਾਰੀ ਰਾਤ ਵਿਲਕਦਾ ਰਹਿੰਦਾ ਹੈ ਮਹਾਰਾਜ ਜੀ ਹੋਰਾਂ ਦੇ ਅੰਦਰ ਦਇਆ ਆਉਂਦੀ ਹੈ ਕਿ ਇਹਦਾ ਰੋਗ ਕੱਟ ਦੇਈਏ ਅਤੇ ਪੁੱਛਦੇ ਹਨ ਕਿ ਭਾਈ ਤੂੰ ਰੋਂਦਾ ਕਿਉਂ ਹੈ ਕਹਿਣ ਲੱਗਾ ਫਕੀਰ ਸਾਈਂ ਜੇ ਰੋਵਾਂ ਨਾ ਤਾਂ ਹੋਰ ਕੀ ਕਰਾਂ ਇੱਕ ਤਾਂ ਮੈਂ ਆਪਣੇ ਇਸ ਲੱਗੇ ਰੋਗ ਵੱਲ ਦੇਖ ਦੇਖ ਕੇ ਚੁਰਦਾ ਰਹਿੰਦਾ ਹਾਂ ਅਤੇ ਦੂਸਰਾ ਯਾਦ ਆਉਂਦਾ ਰਹਿੰਦਾ ਹੈ ਕਿ ਜਦੋਂ ਮੇਰੇ ਕੋਲ ਸਭ ਕੁਛ ਸੀ, ਪਦਾਰਥ ਐਸ਼ਾਂ ਸਨ, ਉਹ ਚੀਜ਼ਾਂ ਕਿੱਥੇ ਗਈਆਂ, ਉਹ ਸਮੇਂ ਕਿੱਥੇ ਗਏ। ਇੱਕ ਸਮਾਂ ਸੀ ਮੇਰੇ ਯਾਰ ਦੋਸਤ ਮਿੱਤਰ ਸੰਬੰਧੀ ਸਾਰੇ ਮੈਨੂੰ ਬੜੇ ਚਾਵਾਂ ਨਾਲ ਆ ਕੇ ਮਿਲਦੇ ਹੁੰਦੇ ਸਨ, ਮਹਿਫਲਾਂ ਲੱਗਦੀਆਂ ਸਨ। ਜਦੋਂ ਮੈਨੂੰ ਇਹ ਰੋਗ ਲੱਗ ਗਿਆ ਤਾਂ ਉਹਨਾਂ ਸਾਰਿਆਂ ਨੇ ਮੈਨੂੰ ਘਰੋਂ ਧੱਕ ਦਿੱਤਾ। ਇਕੱਲਤਾ ਦਾ ਰੋਗ ਬਹੁਤ ਬੁਰਾ ਹੁੰਦਾ ਹੈ ਜੇ ਕੋਈ ਇਕੱਲਾ ਹੋਵੇ, ਪਰ ਜੱਗ ਵਿੱਚ ਹੀ ਇਕੱਲਿਆਂ ਰਹਿਣਾ ਔਖਾ ਹੈ। ਪਰ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਰੋਗ ਲੱਗ ਜਾਏ ਤਾਂ ਜੱਗ ਵੀ ਉਸਨੂੰ ਦੁਨੀਆ 'ਚੋਂ ਬਾਹਰ ਕੱਢ ਦੇਵੇ। ਇਹ ਇਕੱਲਤਾ ਨਰਕ ਨਾਲੋਂ ਵੀ ਬੁਰੀ ਹੈ। ਮੈਂ ਆਪਣੇ ਭਾਗਾਂ ਵੱਲ ਵੇਖ ਵੇਖ ਕੇ ਰੋਂਦਾ ਰਹਿੰਦਾ ਹਾਂ, ਮਨ ਬਾਰ ਬਾਰ ਇਹੀ ਕੁਛ ਸੋਚ ਕੇ ਤਪਦਾ ਰਹਿੰਦਾ ਹੈ ਅਤੇ ਖੱਪਦਾ ਰਹਿੰਦਾ। ਜਾਣਦਾ ਹਾਂ ਕਿਸ ਤਰ੍ਹਾਂ ਖੱਪਣ ਨਾਲ ਤਾਂ ਕੁਝ ਨਹੀਂ ਹੋਣਾ, ਪਰ ਫਕੀਰ ਸਾਈਂ ਇਹ ਜਾਣਦਿਆਂ ਹੋਇਆਂ ਵੀ ਕਿ ਰੋਣ ਨਾਲ ਪੀੜ ਦੂਰ ਨਹੀਂ ਹੋਣੀ, ਪਰ ਜਦੋਂ ਪੀੜ ਹੋਵੇ ਤਾਂ ਰੋਣਾ ਇੱਕ ਸਹਾਰਾ ਜਿਹਾ ਬਣ ਜਾਂਦਾ ਹੈ। ਹੁਣ ਮੈਂ ਰੋਣ ਦਾ ਸਹਾਰਾ ਲਿਆ ਅਤੇ ਮੇਰਾ ਸੁਭਾਅ ਹੀ ਬਣ ਗਿਆ ਹੈ ਕਿ ਮੈਂ ਰੋਂਦਾ ਹੀ ਰਹਿੰਦਾ ਹਾਂ ਅਤੇ ਅੰਦਰੋਂ ਤਪਦਾ ਰਹਿੰਦਾ ਹਾਂ ਯਾਦ ਕਰ ਕਰਕੇ ਸਭ ਕੁਛ। ਖੱਪਦਾ ਰਹਿੰਦਾ ਹਾਂ, ਜਾਣਦਾ ਹਾਂ ਇਹ ਬੇਕਾਰ ਹੈ, ਪਰ ਮੇਰਾ ਸੁਭਾਅ ਬਣ ਗਿਆ। ਮਹਾਰਾਜ ਜੀ ਕਹਿੰਦੇ ਭਾਈ ਖੱਪਣ ਨਾਲ ਤਾਂ ਕੁਝ ਨਹੀਂ ਹੁੰਦਾ, ਪਰ ਜੇ ਉਸ ਪਰਮੇਸ਼ਰ ਅੱਗੇ ਡੂੰਘੇ ਮਨੋਂ ਅਰਦਾਸ ਕਰੀਏ ਭਾਵੇਂ ਚੁੱਪ ਰਹਿ ਕੇ ਕਰੀਏ ਅਤੇ ਭਾਵੇਂ ਉੱਚੀ ਬੋਲ ਕੇ ਕਰੀਏ, ਜੇ ਉਸ ਦੇ ਚਰਨਾਂ ਵਿੱਚ ਆਪਣੇ ਮਨੋਂ ਹੋ ਕੇ ਦਿਲੋਂ ਹੋ ਕੇ ਅਰਦਾਸ ਕਰੀਏ ਤਾਂ ਉਹ ਸੁਣੀ ਜਾਂਦੀ ਹੈ। ਮਹਾਰਾਜ ਜੀ ਹੋਰਾਂ ਤਨਾਸਰੀ ਰਾਗ ਵਿੱਚ ਸ਼ਬਦ ਉਚਾਰਿਆ, ਜੀਉ ਤਪਤ ਹੈ ਬਾਰੰਬਾਰ, ਜੀਉ ਤਪਤ ਹੈ ਬਾਰੰਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿੱਲ ਆਏ। ਮਹਾਰਾਜ ਜੀ ਕਹਿੰਦੇ ਭਾਈ ਜਿਸ ਨੇ ਤੈਨੂੰ ਬਣਾਇਆ ਸੀ, ਘੜਿਆ ਸੀ, ਰਚਿਆ ਸੀ, ਜਿਸ ਨੇ ਤੈਨੂੰ ਅੱਖਾਂ ਦਿੱਤੀਆਂ ਸਨ, ਕੰਨ ਦਿੱਤੇ, ਰਸਨਾ ਦਿੱਤੀ ਸੀ ਮਿੱਠਾ ਬੋਲਣ ਨੂੰ, ਜਿਸ ਨੇ ਤੈਨੂੰ ਮਾਤਾ ਦੇ ਉਦਰ ਵਿੱਚ ਪਾਲਿਆ, ਪੋਸਿਆ, ਰੱਖਿਆ ਕੀਤੀ, ਉਹਨੇ ਤੈਨੂੰ ਉਦੋਂ ਸਮਝਾਇਆ ਸੀ ਕਿ ਤੂੰ ਦੁਨੀਆ ਵਿੱਚ ਜਾ ਕੇ ਮੈਨੂੰ ਯਾਦ ਰੱਖੀ, मैं हर थां हाँ, हर जगह हाँ, ते तू मैनू याद रखी फिर सुखी रहेगा। पर हुंदा की है कि पुरानी दुनिया विच आके पहला माँ प्यो भैन भरावां दे फिर धियां पुत स्त्रियां दे प्यार विच बाणी विसर जांदा है, जो परमात्मा ने सिख्या दित्ती सी ओह विसर जांदा। जो तैनू सिख्या दित्ती सी ओह तू विसर गयो, वो विसार दित्ती, इस करके होया है सब कुछ। ते हुण तू इस तरह मिल करिया है जिस तरह कोई पक्का रोगी जै तन बाणी विसर जाए, ज्यों पक्का रोगी विलाए। बहुत प्यार दा सुनेहा है इस शब्द विच, बाकी दा कल नू विचारांगे जी। दुनिया दी अपने आप ते निगाह रखनी है कि दुनिया दी दृष्टि होर है। ते जदों आप महाराज जी होरां दे दरबार विच आउंदे हाँ, उन्हां दे बचन सुनदे हाँ, अपने ते रंग चढ़दा है, अपना अंदर बदल जांदा है, अपनी दृष्टि बदल जांदी है। दुनिया विच की हुंदा है कि दुनिया वाले उंज ते दूसरियां नूं सियाणा नहीं समझदे, पर जे दूसरे उहदी सलौता करन, शलाघा करन, ते फिर वो पुराणी समझदा है कि ये जिहड़े मेरी सलौता करदे सियाणे हन। ते जे निंदिया करन ते उह समझदा है कि इन्हां नूं कुछ पता नहीं। दुनिया विच हुंदे हाँ ते जिहड़ा अपने नाल सहमत होवे उही आपां नूं चंगा लगदा है, जिहड़ा अपने नाल सहमत ना होवे उहदे वल्लों आपां मुख मोड़ लैंदे। पर महाराज जी कहिंदे हर एक नूं स्वीकार करना है, हर एक नूं प्यार करना है, हर एक दी सेवा करनी है, हर एक दी चरण तूड़ी हो जाना है। दुनिया विच नफरत फैली हुई है ते एक नफरत दी दृष्टि है जिहड़ी दूसरियां विच कोझापन देखती है, कुरूपता देखती है, बदसूरत देखती है, ते नीवापन देखती है। जदों इत्थे आउंदे हाँ ते अपनी दृष्टि बदल जाती है, फिर महाराज जी अपने दृष्टि बदल देंदे ते फिर आपां नूं दूसरियां विच कुरूपता की जगह सुरूपता नज़र आता है, कोझेपन की जगह सुहप्पन नज़र आता है, सुहप्पन नज़र आता है। हर एक चीज़ विच कुछ भी बदसूरत नहीं लगता, सब कुछ खूबसूरत लगता है, कुछ भी नीवा नहीं लगता, सब कुछ बहुत उच्चा उच्चा लगता है, क्योंकि सब कुछ विच जोत वरत रही है। कुछ भी सब कुछ ही बदल जाता है, तो दुनिया वाली बिरती ही अंदरों उखड़ जाती है, अंदरों उखड़ जाती है। ते हमेशा लिए सुखी हो जाते तार ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣਦੇ ਹਾਂ ਤਾਂ ਇਸ ਤਰ੍ਹਾਂ ਮਨ ਉਖੜਿਆ ਦੁਨੀਆ ਚੋਂ ਜਦੋਂ ਦੀ ਤੇਰੀ ਬਾਤ ਸੁਣੀ, ਮਨ ਉਖੜਿਆ ਦੁਨੀਆ ਚੋਂ ਜਦੋਂ ਦੀ ਤੇਰੀ ਬਾਤ ਸੁਣੀ, ਮਨ ਉਖੜਿਆ ਦੁਨੀਆ ਚੋਂ ਜਦੋਂ ਦੀ ਤੇਰੀ ਬਾਤ ਸੁਣੀ, ਮਨ ਉਖੜਿਆ ਦੁਨੀਆ ਚੋਂ ਜਦੋਂ ਦੀ ਤੇਰੀ ਬਾਤ ਸੁਣੀ।